ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਪ੍ਰੋਗਰਾਮ ਨੰਬਰ 17 ਸਮਾਪਤ ਫਰਮਾਵਾਂਗੇ। ਇਸ ਪ੍ਰੋਗਰਾਮ ਦਾ ਪਹਿਲਾ ਹਿੱਸਾ ਏ ਤੇ ਅਗਲਾ ਹਿੱਸਾ ਅਸੀਂ ਆਉਣ ਵਾਲੇ ਪ੍ਰੋਗਰਾਮ ਵਿੱਚ ਤੁਹਾਡੀ ਖਿਦਮਤ 'ਚ ਪੇਸ਼ ਕਰਾਂਗੇ। ਇਹਦਾ ਉਨਵਾਨ ਏ ਇਬਤਦਾ ਦੀ ਦੁਹਰਾਈ, ਯਾਨੀ ਪੈਦਾਇਸ਼ ਦੀ ਕਿਤਾਬ ਬਾਬ ਨੰਬਰ 1 ਤੋਂ ਲੈ ਕੇ ਤੇ ਬਾਬ ਨੰਬਰ 11 ਤੱਕ ਦੀ ਦੁਹਰਾਈ। ਅਸਾਂ ਅੱਜ ਇਰਾਦਾ ਕੀਤਾ ਹੈ ਕਿ ਖੁਦਾ ਦੇ ਫਜ਼ਲ ਨਾਲ ਤੇ ਉਹਦੀ ਮਦਦ ਦੇ ਨਾਲ ਪਿਛਲਾ ਸਾਰਾ ਜਿਹੜਾ ਅਸੀਂ ਮੂਸਾ ਦੀ ਤੁਰੈਤ ਵਿੱਚ ਹੁਣ ਤੱਕ ਸਿੱਖਿਆ ਦੁਹਰਾਈਏ। ਤੁਰੈਤ ਸ਼ਰੀਫ ਬਾਈਬਲ ਮੁਕੱਦਸ ਦਾ ਪਹਿਲਾ ਹਿੱਸਾ ਹੈ। ਇਹ ਹਿੱਸਾ ਬੜਾ ਅਹਿਮ ਹਿੱਸਾ ਹੈ ਕਿਉਂਕਿ ਇਹੋ ਹੀ ਬੁਨਿਆਦ ਏ ਜਿਹੜੀ ਖੁਦਾ ਨੇ ਖੁਦ ਰੱਖੀ। ਇਸੇ ਦੇ ਜ਼ਰੀਏ ਅਸੀਂ ਜੋ ਸੁਣਦੇ ਹਾਂ ਉਹ ਜਾਣ ਕੇ ਜਾਇਜ਼ਾ ਲੈਂਦੇ ਹਾਂ ਕਿ ਆਇਆ ਇਹ ਖੁਦਾ ਦੇ ਵੱਲੋਂ ਹੈ ਵੇ ਕਿ ਜਾਂ ਕਿ ਨਹੀਂ। ਤੁਰੈਤ ਸ਼ਰੀਫ 5 ਕਿਤਾਬਾਂ 'ਤੇ ਮੁਸ਼ਤਮਿਲ ਏ। ਪਹਿਲੀ ਕਿਤਾਬ ਨੂੰ ਪੈਦਾਇਸ਼ ਜਾਂ ਤਕਵੀਨ ਕਹਿੰਦੇ ਨੇ। ਪੈਦਾਇਸ਼ ਦੀ ਕਿਤਾਬ ਦੇ 50 ਬਾਬ ਨੇ। ਤਾਰੀਖੀ ਅਸਬਾਕ ਦਾ ਮੁਤਾਲਿਆ ਕਰਦਿਆਂ ਹੋਇਆਂ ਅਸੀਂ 11ਵੇਂ ਬਾਬ ਤੱਕ ਪਹੁੰਚ ਚੁੱਕੇ ਹਾਂ। ਕੀ ਤੁਹਾਨੂੰ ਯਾਦ ਏ ਕਿ ਕਿਤਾਬ ਮੁਕੱਦਸ ਦੀ ਪਹਿਲੀ ਆਇਤ ਵਿੱਚ ਕੀ ਲਿਖਿਆ? ਆਓ ਦੁਬਾਰਾ ਵੇਖਦੇ ਹਾਂ। ਲਿਖਿਆ, ਖੁਦਾ ਨੇ ਸ਼ੁਰੂ ਵਿੱਚ ਜ਼ਮੀਨ ਅਤੇ ਅਸਮਾਨ ਨੂੰ ਪੈਦਾ ਕੀਤਾ। ਖੁਦਾ ਅਬਦੀਅਤ ਦਾ ਮਾਲਕ ਏ। ਇਬਤਦਾ ਵਿੱਚ ਦੁਨੀਆ ਵਿੱਚ ਕੁਝ ਵੀ ਨਾ ਸੀ, ਸਿਰਫ ਖੁਦਾ ਮੌਜੂਦ ਸੀ। ਖੁਦਾ ਅਬਦੀ ਰੂਹ ਏ ਜਿਹਦਾ ਕੋਈ ਸ਼ੁਰੂ ਨਹੀਂ। ਇਸੇ ਲਈ ਕਲਾਮੇ ਖੁਦਾ ਦੀ ਪਹਿਲੀ ਆਇਤ ਕਹਿੰਦੀ ਏ ਕਿ ਖੁਦਾ ਨੇ ਇਬਤਦਾ ਵਿੱਚ। ਫਿਰ ਅਸੀਂ ਵੇਖਿਆ ਕਿ ਦੁਨੀਆ ਬਣਾਉਣ ਤੋਂ ਪਹਿਲੇ ਖੁਦਾ ਨੇ ਲੱਖਾਂ ਤਾਕਤਵਰ ਰੂਹਾਂ ਬਣਾਈਆਂ ਤੇ ਉਹਨਾਂ ਨੂੰ ਅਸੀਂ ਫਰਿਸ਼ਤੇ ਕਹਿੰਦੇ ਹਾਂ। ਫਰਿਸ਼ਤਿਆਂ ਵਿੱਚੋਂ ਇੱਕ ਫਰਿਸ਼ਤਾ ਐਸਾ ਸੀ ਜਿਹੜਾ ਸਭ ਤੋਂ ਜ਼ਿਆਦਾ ਹੁਸ਼ਿਆਰ ਤੇ ਹਸੀਨ ਤਰੀਨ ਸੀ ਤੇ ਉਹ ਫਰਿਸ਼ਤਾ ਲੂਸੀਫਰ ਸੀ, ਜਿਹਨੂੰ ਖੁਦਾ ਨੇ ਸਾਰੇ ਫਰਿਸ਼ਤਿਆਂ ਦਾ ਸਰਦਾਰ ਬਣਾ ਰੱਖਿਆ ਸੀ। ਖੁਦਾ ਦਾ ਕਲਾਮ ਬਿਆਨ ਕਰਦਾ ਹੈ ਕਿ ਫਿਰ ਇੱਕ ਦਿਨ ਇੰਜ ਦਾ ਆਇਆ ਕਿ ਲੂਸੀਫਰ ਬੜਾ ਮਗਰੂਰ ਹੋਇਆ ਤੇ ਦਿਲ ਹੀ ਦਿਲ ਵਿੱਚ ਸੋਚਣ ਲੱਗਾ ਕਿ ਮੈਂ ਖੁਦਾ ਤਾਲਾ ਦੀ ਜਗ੍ਹਾ ਹਰ ਸ਼ੈ ਦਾ ਮਾਲਕ ਬਣਾਂਗਾ। ਤੇ ਬੜੇ ਸਾਰੇ ਫਰਿਸ਼ਤੇ ਲੂਸੀਫਰ ਦੇ ਨਾਲ ਮਿਲ ਕੇ ਗੁਨਾਹਗਾਰ ਠਹਿਰੇ। ਕਿਉਂਕਿ ਖੁਦਾ ਗੁਨਾਹ ਨੂੰ ਵੇਖ ਨਹੀਂ ਸਕਦਾ, ਇਸ ਲਈ ਉਹਨੇ ਲੂਸੀਫਰ ਨੂੰ ਤੇ ਉਹਦੇ ਸਾਥੀ ਫਰਿਸ਼ਤਿਆਂ ਨੂੰ ਆਪਣੀ ਹਜ਼ੂਰੀ ਵਿੱਚੋਂ ਕੱਢ ਦਿੱਤਾ। ਲੂਸੀਫਰ ਦਾ ਨਾਂ ਤਬਦੀਲ ਕਰਕੇ ਸ਼ੈਤਾਨ ਰੱਖ ਦਿੱਤਾ ਗਿਆ, ਜਿਸ ਦਾ ਮਤਲਬ ਏ ਬਗਾਵਤ। ਸ਼ੈਤਾਨ ਤੇ ਬਦ ਫਰਿਸ਼ਤਿਆਂ ਨੂੰ ਆਪਣੀ ਹਜ਼ੂਰੀ 'ਚੋਂ ਕੱਢਣ ਤੋਂ ਬਾਅਦ ਖੁਦਾ ਪਾਕ ਨੇ ਉਹਨਾਂ ਵਾਸਤੇ ਅੱਗ ਦਾ ਅਜ਼ਾਬ ਪੈਦਾ ਕੀਤਾ, ਜਿਸ ਦੀ ਅੱਗ ਕਦੀ ਨਹੀਂ ਬੁੱਝਦੀ। ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਅਦਾਲਤ ਦੇ ਦਿਹਾੜੇ ਖੁਦਾ ਪਾਕ ਜਿਹੜਾ ਸੱਚਾ ਤੇ ਆਦਲ ਏ ਸ਼ੈਤਾਨ ਨੂੰ ਤੇ ਉਹਦੇ ਪੈਰਾਕਾਰਾਂ ਨੂੰ ਉਸ ਅੱਗ ਵਿੱਚ ਪਾਵੇਗਾ। ਇਸ ਤੋਂ ਬਾਅਦ ਅਸੀਂ ਇਹ ਸਿੱਖਿਆ ਕਿ ਖੁਦਾ ਕਦੂਸ ਨੇ 6 ਦਿਨ ਵਿੱਚ ਜ਼ਮੀਨ ਤੇ ਅਸਮਾਨ ਨੂੰ ਤੇ ਜੋ ਕੁਝ ਵੀ ਇਹਦੇ ਵਿੱਚ ਮੌਜੂਦ ਏ ਉਹਨੂੰ ਆਪਣੇ ਕਲਾਮ ਦੇ ਨਾਲ ਪੈਦਾ ਕੀਤਾ। ਖੁਦਾ ਪਾਕ ਨੇ ਇਨਸਾਨ ਦੀ ਖਾਤਰ ਸਭ ਕੁਝ ਬਣਾਇਆ, ਜਿਹਨੂੰ ਉਹਨੇ ਆਪਣੀ ਖੁਸ਼ੀ ਤੇ ਆਪਣੇ ਜਲਾਲ ਵਾਸਤੇ ਬਣਾਇਆ ਸੀ। ਖੁਦਾਵੰਦ ਪਾਕ ਨੇ ਜੋ ਕੁਝ ਬਣਾਇਆ ਇਹਨਾਂ ਸਾਰੀਆਂ ਮਖਲੂਕਾਤ ਵਿੱਚੋਂ ਇਨਸਾਨਾਂ ਨੂੰ ਸਭ ਤੋਂ ਜ਼ਿਆਦਾ ਅਹਿਮ ਕੀਤਾ, ਕਿਉਂਕਿ ਖੁਦਾ ਪਾਕ ਨੇ ਇਨਸਾਨ ਨੂੰ ਆਪਣੀ ਸੂਰਤ 'ਤੇ ਬਣਾਇਆ। ਖੁਦਾ ਪਾਕ ਚਾਹੁੰਦਾ ਸੀ ਕਿ ਇਨਸਾਨ ਦੇ ਨਾਲ ਉਹਦਾ ਰਿਸ਼ਤਾ ਡੂੰਘਾ ਤੇ ਨਹਾਇਤ ਹੀ ਬਾਮਕਸਦ ਹੋਵੇ। ਇਸੇ ਸਬਬ ਤੋਂ ਖੁਦਾ ਪਾਕ ਨੇ ਇਨਸਾਨ ਦੇ ਅੰਦਰ سوج بوج رکھن والی روح پا دیتی تاکہ انسان خدائے پاک نو جانے تے پہچانے۔ خدا نے انسان نو دل بھی دے دیتا تاکہ او خدا پاک دے نال پیار تے محبت رکھے۔ خدا پاک نے اونوں آزاد مرضی بخشی تاکہ او اس گل دا چناؤ کرے کہ آیا او خدا دیاں گلاں نو مننے گا یا کہ نہیں مننے گا۔ توریت شریف دے دوجے باب وچ اسی سکھیا کہ خدا پاک نے زمین تے مشرق والے پاسے عدن دا باغ لایا تے جس انسان نو اونے بنایا سی یعنی آدم نو اس باغ وچ رکھیا۔ خدا پاک نے اپنی رحمت دے نال او دی ضرورت دی ہر شے اونوں بخشی تاکہ او امن تے سلامتی تے خوشحالی دے نال زندگی گزارے۔ جس ویلے خدا پاک نے آدم نو بنایا تے اسے دہاڑے اونے اونوں حکم دتا کہ تو باغ دے سارے درختاں دا پھل بے روک ٹوک کھا سکنا ہے، لیکن نیکو بد دی پہچان دے درخت دا پھل کدی نہ کھاویں، کیونکہ جس دہاڑے تو اس وچوں کھاویں گا مرے گا۔ پیدائش باب 2 آیت نمبر 16-17۔ پھر اسی ویکھیا کہ خدا نے آدم نو کیویں آسان تے سادہ جے امتحان دے نال پرکھیا تے اختیار دیتا کہ او خدا پاک دا حکم مننے یا نہ مننے۔ اسا اے وی سکھیا کہ جس دہاڑے خدا پاک نے حضرت آدم نو بنایا اسے روز اونے اونوں ایک خوبصورت تحفہ ہوا دے ناں تو عطا کیتا۔ اس طرح 6 دنہ وچوں خدا قدوس نے تخلیق دا سارا کم مکمل کیتا۔ خدا دا کلام فرماندا ہے تے خدا نے سب کچھ جو انہیں بنایا سی نظر کیتی تے ویکھیا کہ بڑا چنگا ہے۔ پیدائش باب 1 دی آیت نمبر 31۔ 7ویں روز خدا تعالیٰ نے آرام کیتا کیونکہ وہ اپنے سارے تخلیقی کام تو فارغ ہو گیا سی تے انہیں جو کچھ بنایا سی انہوں ویکھ کے خوش ہویا۔ 3 باب وچ اسی ویکھیا کہ گناہ ساڈی دنیا وچ کیویں آ ٹپکیا۔ خداوند دا کلام بیان کر دے کہ ایک روز جدوں آدم تے ہوا اس نیکو بد دی پہچان دے درخت دے کول کھلوتے سن جدا پھل کھان تو خدا نے انہاں نوں منع کیتا سی، شیطان آیا تے انہیں چلاک تے ہوشیار سپ دا پیس بدل لیتا تے او ہوا دے کول آیا تے او دے نال گل بات کیتی تے سب کل دستی جانوراں تو جنہاں نوں خداوند خدا نے بنایا سی چلاک سی۔ انہیں عورت نوں آکھیا، واقعی خدا نے آکھیا کہ باغ دے کسے درخت دا پھل تسی نہ کھانا؟ عورت نے سپ نوں آکھیا کہ باغ دے درختاں دا پھل تے اسی کھانے آ، پر جڑا درخت باغ دے وچے او دا پھل کھان تو خدا نے سانوں منع کیتا ہے تے نہ ہی اسی اونوں چھو سکنے آ، نہیں تے اسی مر جاواں گے۔ ادوں سپ نے عورت نوں آکھیا کہ تسی ہرگز نہ مرو گے، بلکہ خدا جاند ہے کہ جس دہاڑے تسی او دا پھل کھاؤ گے تہاڈیاں اکھاں کھل جان گیاں تے تسی خدا دے وانگو نیکو بد دے جانن والے بن جاؤ گے۔ پیدائش باب 3 پہلیاں 5 آیتاں۔ پھر اسی ویکھیا کہ شیطان نے خدا دے کلام دی کس طرح تردید کیتی۔ خدا نے آدم تے ہوا نو کی حکم دیتا سی کہ جے تساں منع کیتے ہوئے پھل نو کھادا تے انہاں دے نال کی ہوئے گا؟ خدا نے فرمایا سی کہ تسی مر جاؤ گے تے شیطان کہندا ہے کہ تسی نہ مرو گے۔ آدم تے ہوا نے کس دی گل منی، خدا پاک دی یا شیطان مردود دی؟ افسوس، خدا دا کلام بیان کر دے کہ انہاں نے شیطان دی گل دا یقین کیتا لیکن خدا دے حکم دا یقین نہ کیتا تے پھر اسے درخت دا پھل کھادا جس دے کھان تو خدا پاک نے منع کیتا سی۔ شیطان نے ہوا نو دھوکھے وچ پایا تاکہ او گناہ کرے۔ آدم نے جان بوجھ کے خدا دا حکم توڑیا تے شیطان دی گل منی تے خدا دا کلام فرماندا ہے، بس جس طرح ایک آدمی دے سبب تو گناہ دنیا وچ آیا تے گناہ دے سبب تو موت آئی تے انجی موت سارے آدمیاں وچ پھیل گئی اسے لئی کہ ساریاں نے گناہ کیتا۔ رومیو دی کتاب باب 5 آیت نمبر 12۔ اس دا نتیجہ اے ہویا کہ خدا پاک نے آدم تے ہوا نو جنت الفردوس وچوں کٹ دیتا جویں کہ انہیں پہلے فرمایا سی، لیکن اسے باغ عدن تو باہر کٹ دین تو پہلے انہیں وعدہ کیتا کہ وہ ایک نجات دہندہ دنیا وچ بھیجے گا ਜਿਹੜਾ ਬਨੀ ਆਦਮ ਨੂੰ ਉਹਨਾਂ ਦੇ ਗੁਨਾਹਾਂ ਤੋਂ ਰਿਹਾਈ ਦੇਵੇਗਾ ਤੇ ਸ਼ੈਤਾਨ ਤੇ ਗੁਨਾਹ ਤੇ ਮੌਤ ਦੇ ਇਖਤਿਆਰ ਤੋਂ ਉਹਨਾਂ ਨੂੰ ਆਜ਼ਾਦ ਕਰੇਗਾ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।